ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਤੂੰ ਪ੍ਰਭ ਦਾਤਾ ਦਾਨ ਮਤ ਪੂਰਾ ਤੂੰ ਪ੍ਰਭ ਦਾਤਾ ਦਾਨ ਮਤ ਪੂਰਾ ਹਮ ਥਾਰੇ ਭਿਖਾਰੀ ਜੀਓ ਮੈਂ ਕਿਆ ਮੰਗੋ ਕਿਛ ਥਿਰ ਨਾ ਰਹਾਈ ਹਰ ਦੀਜੈ ਨਾਮ ਪਿਆਰੀ ਜੀਓ ਘਟ ਘਟ ਰਵ ਰਹਿਆ ਬਨਵਾਰੀ ਜਲ ਥਲ ਮਹੀਅਲ ਗੁਪਤੋ ਵਰਤੈ ਗੁਰ ਸ਼ਬਦੀ ਦੇਖ ਨਿਹਾਰੀ ਜੀਓ ਅਗੰਮ ਅਗੋਚਰ ਸੱਚ ਸਾਹਿਬ ਮੇਰਾ ਨਾਨਕ ਬੋਲੈ ਬੁਲਾਇਆ ਤੇਰਾ ਧੰਨ 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 ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਗੁਰੂ ਸ਼ਹਿਨਸ਼ਾਹ ਦੀ ਪਾਵਨ ਹਜ਼ੂਰੀ 'ਚ ਸੁਭਾਏਮਾਨ ਸਨਮਾਨਯੋਗ ਗੁਰੂ ਸੁਬਾਰੇ ਸਤਸੰਗੀ ਜਨੂ ਅਦਬ ਸਹਿਤ ਮਿਲ ਕੇ ਗੁਰੂ ਫਤਿਹ ਦੀ ਸਾਂਝ ਪਾਈਏ। ਕੋਈ ਰਸਨਾ ਬਿਰਥੀ ਨਾ ਰਹੇ, ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਕਾਲ ਪੁਰਖ ਵਾਹਿਗੁਰੂ ਦੀ ਬਖਸ਼ਿਸ਼ ਮਿਹਰਾਮਤ ਨਾਲ ਸਾਰੇ ਸਤਿਗੁਰੂ ਦੀ ਪਾਵਨ ਹਜ਼ੂਰੀ ਵਿੱਚ ਜੁੜ ਮਿਲ ਬੈਠ ਮਿਲੇ ਹੋਏ ਸਵਾਸਾਂ ਦੀ ਪੂੰਜੀ ਦਾ ਲਾਹਾ ਲੈ ਰਹੇ। ਆਪ ਛੱਡ ਸਦਾ ਰਹੇ ਪਰਣੈ ਗੁਰਬਿਨ ਅਵਰ ਨਾ ਜਾਣੇ ਕੋਏ, ਕਹਿ ਨਾਨਕ ਸੁਣੋ ਸੰਤੋ ਸੋ ਸਿੱਖ ਸਨਮੁੱਖ ਹੋਏ। ਕੱਲ ਇਸ ਪਾਵਨ ਬਚਨਾਂ ਦੀ ਵਿਚਾਰ ਕਰ ਰਹੇ ਸਾਂ। ਆਪ ਛੱਡ ਸਦਾ ਰਹੇ ਪਰਣੈ, ਸਦਾ ਸਦੀਵੀ ਕਾਲ ਵਾਸਤੇ ਆਪਾਂ ਗਵਾਹ ਗੁਰੂ ਦੇ ਆਸਰੇ 'ਤੇ ਹੋ ਜਾਏ। ਪਰ ਇੱਕ ਬੜੀ ਕਮਾਲ ਦੀ ਬਾਤ ਗੁਰੂ ਅਮਰਦਾਸ ਪਿਤਾ ਜੀ ਨੇ ਆਖੀ, ਗੁਰ ਬਿਨ ਅਵਰ ਨਾ ਜਾਣੇ ਕੋਈ। ਰਹਿ ਰਾਸ ਸਾਹਿਬ ਦਾ ਪਾਠ ਆਪਾਂ ਕਰਦੇ, ਰਹਿ ਰਾਸ ਦੇ ਪਾਠ 'ਚ ਇੱਕ ਸਵਈਆ ਆਉਂਦਾ ਹੈ। ਦਸ਼ਮੇਸ਼ ਪਿਤਾ ਨੇ ਉਸ ਸਵਈਏ ਵਿੱਚ ਬੜੇ ਕਮਾਲ ਦੇ ਬਚਨ ਆਖੇ ਵੀ ਗੁਰਬਿਨ ਅਵਰ ਨਾ ਜਾਣੇ ਕੋਏ। ਸਹੀ ਅਰਥਾਂ 'ਚ ਕੀ ਆ, ਸਤਿਗੁਰ ਤੋਂ ਬਿਨਾਂ ਕਿਸੇ ਨੂੰ ਨਹੀਂ ਜਾਣਦਾ, ਆਪਣੇ ਮਾਲਕ ਤੋਂ ਬਿਨਾਂ ਮੇਰੀ ਕਿਸੇ ਨਾਲ ਨਹੀਂ ਸਾਂਝ। ਪੜ੍ਹਦੇ ਆਪਾਂ ਰੋਜ਼ ਹੋਵਾਂਗੇ, ਸੁਣਿਆ ਵੀ ਆ, ਆਉਂਦਾ ਵੀ ਆਪਾਂ ਨੂੰ ਇਹ ਸਵਈਆ। ਕਲਗੀਧਰ ਪਿਤਾ ਦੇ ਅੰਮ੍ਰਿਤ ਬੋਲ ਨੇ ਕਹਿੰਦੇ, ਪਾਏ ਗਏ ਜਬ ਤੇ ਤੁਮਰੇ ਤਬ ਤੇ ਕੋ ਆਂਖ ਤਰੇ ਨਹੀਂ ਆਨਿਓ। ਪਾਏ ਗਏ, ਗਹੇ ਦਾ ਅਰਥ ਹੁੰਦਾ ਪਕੜਨਾ। ਜਦੋਂ ਦੇ ਮਾਲਕ ਤੇਰੇ ਚਰਨ ਤੇਰੇ ਪੈਰ ਪਕੜ ਲਏ ਆ। ਪਾਏ ਗਹੇ ਜਬ ਤੇ ਤੁਮਰੇ, ਇਹ ਵੱਖਰੀ ਬਾਤ ਹੈ ਵੀ ਜਦੋਂ ਤੇਰਾ ਪੱਲਾ ਨਹੀਂ ਸੀ ਪਕੜਿਆ, ਤੇਰੇ ਚਰਨ ਨਹੀਂ ਸੀ ਪਕੜੇ, हो सकता मैं इधर उधर कितने जाता हुआ। जब ते तुमरे जदों दे तेरे चरण पकड़ ले, भाव तेरे चरण ही लग गया, तेरी शरण में आ गया। किसी होर संसारी नू नमस्कारा करनी है, मथे टेकने, किसी की पूजा करनी तो एक पासे रही, तेरे तो बिना मेरी अख थले भी कोई नहीं आता। पाए गए जब ते तुमरे तब ते को आंख तरे नहीं आने। इतने आंख का अर्थ आख्या, तब ते उस दिन तो अपने मालिक तो बिना, अपने सतगुर तो बिना मेरी कोई अख तले नहीं आता। कहन नमस्कार करा, इतने मत्था टेका, तब ते को आंख तरे नहीं आने। फिर जिक्र किया उन्हों का जिन्ना अगे दुनिया झुकती फिरती है, राम रहीम पुराण कुरान अनेक कह मत, पर मेरा जीवन की है वक् वक् मतां दियां, वक् वक् अकल बुद्धि दियां, अपने ढंग नाल गल्लां करदे होणगे। कई विद्वानां ने इत्थे मत दा अर्थ मजहब भी किया, वक् वक् मत ध्यान रखना, क्योंकि विद्वता दा बाणी दा कोई अंत नहीं, बेशुमार है। राम रहीम पुराण कुरान अनेक कह मत, एक न माने हो सिमरत शास्त्र वेद सब है, बहु भेद कहें, पर मेरा जीवन की बन गया जी। बहु भेद कहें हम एक ना जाने, श्री असपान कृपा तुमरी कर मैं ना कहे हो, सब तोहे बखाने। मैं जदों वख्यान करदा, तोहे बखाने का अर्थ है मैं जदों वख्यान करदा, जदों जपदा मैं तो तेरा वख्यान करदा। जिस दिन का तैनू जपन का, जिस दिन का तैनू आराधन का रस पै गया वा इस रसना, रस पै गया इस मन नू, नहीं आराधा तेरे तो बिना किसी। सब तोहे बखाने हो, सब हर पक्ष तो जीवन दे हर मोड़ ते तोहे बखाने हो, तैनू जपना। तोहे बखाने का अर्थ भी तैनू बख्यान करना, तैनू जपना। किते बैठा जागदा सुत्ता बैठा खांदा, सास ग्रास शब्द वरतदे हो ना, सास का अर्थ तो हो गया साह, जदों सह आउंदा उदों भी जपना। ग्रास आह ग्रास ग्राई, जदों मूँह च ग्राई पैंदी आ ग्रास, तेरा चेता सास ग्रास। सब तोहे बखाने, सब कुछ जिंदगी दे हर पड़ा दे जीवन दे हर मोड़ ते तैनू बख्यान करदा, तैनू आराधदा, तेरे तो बिना दूजी बात ही कोई नहीं। केवल तेरा चिंतन, केवल तेरी याद, केवल तेरा चेता। गुरु की संगत च बैठे हो ना, अज दिने भी मैं बेनती कर रहा सां, ओ इकट्ठ इकट्ठ होर भी दुनिया च बहुत होंदे ना, बड़िया बड़िया वड्डिया कॉन्फ्रेंसा होंदिया होणगियां, रैलियां होंदिया होणगियां, बड़ा इकट्ठ। भाई साहब भाई नंद लाल ने चार निशानियां दसियां संगत दी, सत संगत किनू कहा जाता है जिथे आप बैठे हैं, सुनियो हुण। भाई साहब कहिंदे आ हजूमे खुशक बहरे बंदगी इस्त, पहली गल, आ हजूमे खुशक बहरे जिंदगी इस्त, तीसरी गल आ हजूमे खुशक बहरे यादोस्त, चौथी गल आ हजूमे खुशक हक बुनियाद उस्त। चार बात, हजूम इकट्ठ नू कहिंदे, कहिंदे उस जगह ते उत्थे बड़ा हजूम इकट्ठा हो गया, इकट्ठ आ हजूमे खुश, ओ इकट्ठ सत्कार योग है, ओ इकट्ठ पूज नहीं क्या, आपां अपने लफजां च इहदा अर्थ करदे आ, ओ इकट्ठ ही साध संग आ, सत संग आ, किहड़ा जिथे जिंदगी मिलदी। आ हजूमे खुश के बहरे जिंदगी इस्त, जिथे जिंदगी मिलती है। इकट्ठ तो एक गल सुनावां, आपां ते गुरु की संगत च बैठे हैं, एक घर पता किस तरह का जे है, नहीं यहो जहा घर दुनिया च किते भी है, नहीं यहो जहा किते भी दार संसार च ऐ नहीं। आपां सिख आ तां कहिंदे आ साडियां गर्दना साडे सिर फखर नाल होर उच्चे हो जांदे आ जदों दूसरियां मतां दे लोक साडे गुरु की गल करते, अदब नाल। आपां ते गुरु की गोद विच बैठे हाँ, सानू क्यों नहीं जिंदगी मिलनी, सानू क्यों नहीं जीवन मिलेगा, विश्वास रखे, भरोसा ਗੁਰੂ ਤੇ ਪ੍ਰਤੀਤ। ਅਸੀਂ ਗੁਰੂ ਦੀ ਗੋਦ ਵਿੱਚ ਬੈਠੇ ਹਾਂ, ਸਤਿਗੁਰ ਦੀ ਸ਼ਰਨ ਵਿੱਚ ਭਾਵਨਾ ਸ਼ਰਧਾ ਨਾਲ ਚੱਲ ਕੇ ਆਏ, ਸਾਨੂੰ ਜ਼ਿੰਦਗੀ ਕਿਉਂ ਨਹੀਂ ਮਿਲੇਗੀ? ਉਹ ਸੱਜਣੋ ਹੱਦ ਹੋ ਗਈ, ਉਹ ਤਾਂ ਉਹਨਾਂ ਨੂੰ ਜੀਵਨ ਦੇ ਦਿੰਦਾ ਜਿਹੜੇ ਸੈਦ ਖਾਂ ਵਰਗੇ ਦਿੱਲੀ ਤੋਂ ਦਸ਼ਮੇਸ਼ ਪਿਤਾ ਦਾ ਸਿਰ ਲਾਉਣ ਵਾਸਤੇ ਆਇਆ। ਸੈਦ ਖਾਂ ਕਾਹਦੇ ਵਾਸਤੇ ਆਇਆ? ਆਨੰਦਪੁਰ ਸਾਹਿਬ ਔਰੰਗਜ਼ੇਬ ਬਾਦਸ਼ਾਹ ਆਪਣੀ ਸਭਾ ਦੇ ਵਿੱਚ ਨੰਗੀ ਤਲਵਾਰ ਰੱਖ ਦਿੱਤੀ ਉਹਨੇ, ਕੋਈ ਮੇਰਾ ਫੌਜਦਾਰ ਉੱਠੇ ਜਿਹੜਾ ਗੁਰੂ ਗੋਬਿੰਦ ਸਿੰਘ ਦਾ ਸਿਰ ਲਾਹ ਕੇ ਲਿਆਵੇ ਜਾਂ ਜੀਂਦਾ ਪਕੜ ਕੇ ਲਿਆਵੇ। ਸੈਦ ਖਾਂ ਉੱਠਿਆ ਉਦੋਂ, ਇਹ ਪੀਰ ਬੁੱਧੂ ਸ਼ਾਹ ਦਾ ਸਾਲਾ ਸੀ, ਪੀਰ ਬੁੱਧੂ ਸ਼ਾਹ ਸਡੌਰੇ ਦਾ ਰਹਿਣ ਵਾਲਾ, ਜਿਸਨੇ ਆਪਣੇ ਪੁੱਤ ਭੰਗਾਣੀ ਦੇ ਜੰਗ 'ਚ ਸ਼ਹੀਦ ਕਰਾਏ। ਮੁਸਲਮਾਨ ਫਕੀਰ ਆ ਉਹ ਵੀ, ਜ਼ਿਕਰ ਕਰਨਾ ਕੁਛ ਦਿਨਾਂ 'ਚ। ਗੁਰੂ ਬੁੱਧੀ ਦੇਵੇ, ਸਤਿਗੁਰ ਮਤ ਬਖਸ਼ੇ, ਜਿਨ੍ਹਾਂ ਦਾ ਅਸੀਂ ਬਹੁਤ ਘੱਟ ਜ਼ਿਕਰ ਕੀਤਾ, ਭੁੱਲੇ ਵਿਸਰੇ ਜਿਹੜੇ ਸਾਨੂੰ ਬਹੁਤ, ਉਹਨਾਂ ਦਾ ਵੀ ਜ਼ਿਕਰ ਕਰਨ ਦੀ ਕੋਸ਼ਿਸ਼ ਕਰਾਂਗਾ। ਪੀਰ ਬੁੱਧੂ ਸ਼ਾਹ ਦੀ ਪਤਨੀ ਬੀਬੀ ਨਸੀਰਾਂ ਦਾ ਸਕਾ ਭਰਾ ਆਇਆ ਹੈ, ਪਰ ਉਸ ਬੀਬੀ ਵੱਲ ਵੇਖਿਓ, ਜਦੋਂ ਇਹ ਦਿੱਲੀ ਤੋਂ ਤੁਰ ਕੇ ਆਇਆ ਨਾ ਆਨੰਦਪੁਰ ਸਾਹਿਬ ਵੱਲ ਨੂੰ, ਰਸਤੇ 'ਚ ਇਹਦੀ ਭੈਣ ਨੇ ਇਹਦੇ ਘੋੜੇ ਦੀਆਂ ਵਾਗਾਂ ਫੜ ਲਈਆਂ, ਇਹਦੀ ਨਸੀਰਾਂ ਨੇ। ਕਿੱਥੇ ਚੱਲਿਆ? ਕਹਿੰਦਾ ਆਨੰਦਪੁਰ ਸਾਹਿਬ। ਕੀ ਕਰਨ ਚੱਲਿਆ? ਉਹਨੇ ਦੱਸਿਆ ਆਪਣਾ ਮਕਸਦ। ਕਹਿੰਦਾ ਜਾਂ ਗੁਰੂ ਗੋਬਿੰਦ ਸਿੰਘ ਨੂੰ ਜਿਉਂਦਾ ਪਕੜ ਕੇ ਲਿਆਉਣਾ ਜਾਂ ਸਿਰ ਲਾਹ ਕੇ ਲਿਆਉਣਾ। ਕਹਿੰਦੀ ਵੇ ਵੀਰਾ, ਅੱਲਾ ਦਾ ਸਿਰ ਅੱਲਾ ਦਾ, ਖੁਦਾ ਨੂੰ ਮਾਰ ਦੇਣਾ ਹੀ, ਤੂੰ ਅੱਲਾ ਨੂੰ ਮਾਰ ਲਏਗਾ ਖੁਦਾ ਨੂੰ। ਕਹਿੰਦਾ ਤੇਰਾ ਅੱਲਾ ਹੋਏਗਾ, ਤੇਰਾ ਖੁਦਾ ਹੋਏਗਾ, ਮੈਂ ਤਨਖਾਹ ਨਾ ਤੇਰੇ ਕੋਲੋਂ ਭੈਣੇ ਲੈਂਦਾ ਅਤੇ ਨਾ ਤੇਰੇ ਅੱਲਾ ਕੋਲੋਂ ਲੈਂਦਾ, ਔਰੰਗਜ਼ੇਬ ਕੋਲੋਂ ਲੈਂਦਾ, ਉਹਦੀ ਨੌਕਰੀ ਕਰਦਾ। ਕਹਿੰਦੇ ਠੀਕ ਹੈ, ਨਿਕਲ ਆਇਆ। ਪਰ ਇੱਕ ਗੱਲ ਧਿਆਨ 'ਚ ਸੁਣਿਓ, ਅਰਦਾਸ ਬੜੀ ਵੱਡੀ ਸ਼ਕਤੀ ਜੇ। ਅਰਦਾਸ ਇਕੱਲਾ ਸੈਦ ਖਾਂ ਨੂੰ ਚੇਤੇ ਨਾ ਕਰਿਆ ਕਰੋ, ਆਪਾਂ ਸੈਦ ਖਾਂ ਦਾ ਜ਼ਿਕਰ ਤਾਂ ਅਕਸਰ ਕੀਤਾ ਹੋਏਗਾ, ਤੁਸੀਂ ਬਹੁਤ ਸੁਣਿਆ ਹੋਊਗਾ, ਪਰ ਜਿਹੜੀ ਉਹ ਨਸੀਰਾਂ ਹੈ ਨਾ, ਆਪਣੇ ਘਰ ਕਮਰੇ 'ਚ ਚੌਂਕੜਾ ਮਾਰ ਕੇ ਬਹਿ ਗਈ, ਉਹ ਨਸੀਰਾਂ ਬਹਿ ਗਈ ਚੌਂਕੜਾ ਮਾਰ ਕੇ, ਉਹਦੀ ਬਦੌਲਤ ਆਏ। ਅਤੇ ਸਾਧ ਸਿੰਘ ਤੋਂ ਉਹਦੀ ਅਰਦਾਸ ਪਤਾ ਕੀ ਜੇ? ਕਹਿੰਦੀ ਹੇ ਅੱਲਾ ਦੇ ਨੂਰ, ਹੇ ਖੁਦਾ ਦੇ ਨੂਰ, ਮੇਰੇ ਦਸ਼ਮੇਸ਼ ਪਿਤਾ, ਮੇਰਾ ਭਰਾ ਸੈਦ ਖਾਂ ਆਨੰਦਪੁਰ ਸਾਹਿਬ ਆਉਂਦਾ ਪਿਆ ਹੀ ਹੈ ਤੇ ਮੇਰਾ ਭਰਾ, ਪਰ ਉਹ ਅੰਨਾ ਹੀ ਹੋ, ਅੰਨਾ ਵਾ ਉਹ। ਕਿਉਂ ਅੰਨਾ ਭਲਾ? ਉਹਦੇ ਕੋਲ ਤੈਨੂੰ ਵੇਖਣ ਵਾਲੀਆਂ ਅੱਖਾਂ ਨਹੀਂ ਹੈਗੀਆਂ, ਅਤੇ ਮੈਨੂੰ ਪਤਾ ਵਾ ਵੀ ਤੂੰ ਅੰਨਿਆਂ ਨੂੰ ਸੁਜਾਖਾ ਕਰਦਾ, ਮੈਨੂੰ ਪਤਾ ਵੀ ਤੂੰ ਅੰਨਿਆਂ ਨੂੰ ਅੱਖਾਂ ਦੇ ਦਿੰਦਾ, ਅਤੇ ਉਹ ਅੰਨਾ ਹੀ ਹੋ, ਇੱਕ ਕਿਰਪਾ ਕਰਦੀ, ਬਖਸ਼ਿਸ਼ ਕਰਦੀ ਵੀ ਮੇਰੇ ਅੰਨੇ ਭਰਾ ਨੂੰ ਅੱਖਾਂ ਬਖਸ਼ ਦੇ, ਸ਼ਰਧਾ ਦੀਆਂ ਅੱਖਾਂ, ਭਾਵਨਾ ਦੀਆਂ ਅੱਖੀਆਂ ਉਹਦੇ ਕੋਲ ਨਹੀਂ ਹੈਗੀਆਂ। ਉਹਦੇ ਕੋਲ ਪਤਾ ਕਿਹੜੀ ਅੱਖਾਂ ਜੀ? ਹੰਕਾਰ ਦੀਆਂ ਅੱਖਾਂ, ਹੋਮੇ ਦੀਆਂ, ਮੈਂ ਫੌਜਦਾਰ, ਹਿੰਦੁਸਤਾਨ ਦੀ ਫੌਜ ਦਾ ਮੁਖੀ, ਇਹ ਅੱਖਾਂ ਉਹਦੇ ਕੋਲ। ਰੱਬ ਨੂੰ ਵੇਖਣ ਵਾਲੀਆਂ ਅੱਖਾਂ ਕਿਹੜੀਆਂ ਭਲਾ? ਪੁੱਛੋ, ਖਸਮ ਦੀ ਬਾਣੀ 'ਚੋਂ ਪੁੱਛੋ, ਗੁਰੂ ਗ੍ਰੰਥ ਸਾਹਿਬ ਦੱਸਣਗੇ। ਸਤਿਗੁਰੂ ਬੋਲੇ, ਜਦੋਂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਕੋਲੋਂ ਮੈਂ ਪੁੱਛਿਆ ਨਾ, ਸਤਿਗੁਰੂ ਜੀ, ਧੰਨ ਗੁਰੂ ਗ੍ਰੰਥ ਸਾਹਿਬ ਜੀ, ਤੁਹਾਨੂੰ ਵੇਖਣ ਵਾਲੀਆਂ ਕਿਹੜੀਆਂ ਅੱਖਾਂ? ਮੇਰੇ ਦਸ਼ਮੇਸ਼ ਪਿਤਾ, ਮਾਂ ਗੁਜਰੀ ਦੇ ਲਾਲ, ਤੁਹਾਨੂੰ ਵੇਖਣ ਵਾਲੀਆਂ ਕਿਹੜੀਆਂ ਅੱਖਾਂ ਵਾ? ਹੇ ਆਨੰਦਪੁਰ ਦੇ ਵਾਸੀਆ, ਖਾਲਸੇ ਦੇ ਸਿਰਜਣਹਾਰ, ਤੈਨੂੰ ਵੇਖਣ ਵਾਲੀਆਂ ਕਿਹੜੀਆਂ ਅੱਖਾਂ? ਗੁਰੂ ਗ੍ਰੰਥ ਸਾਹਿਬ ਦਾਤਾ ਜੀ ਮੈਨੂੰ ਦੱਸੋ। ਅਤੇ ਮੇਰਾ ਦਾਤਾ ਬੋਲਿਆ, ਨਾਨਕ ਸੇ ਅੱਖੜੀਆਂ ਬਿਆਨ, ਜਿੰਨੀ ਡਸੰਦੋ ਮਾਪਰੀ। ਉਹ ਅੱਖਾਂ ਹੋ ਰਿਹਾ ਜਿਹੜੀਆਂ ਅੱਖਾਂ ਨਾਲ ਰੱਬ ਵੇਖਿਆ ਜਾ ਸਕਦਾ, ਮੇਰਾ ਪਿਰ ਵੇਖਿਆ, ਸ਼ੋਅ ਵੇਖਿਆ ਜਾ ਸਕਦਾ, ਅੱਖਾਂ ਹੋ ਰਿਹਾ ਉਹ, ਜਿਹੜੀਆਂ ਅੱਖਾਂ ਨਾਲ ਝੂਠੀ ਦੁਨੀਆਂ ਨਾਲ ਸਾਂਝ ਪਾਈ ਸੂ, ਜਿਹੜੀਆਂ ਅੱਖੀਆਂ ਨਾਲ ਪਰਾਇਆ ਤਨ ਤੱਕ ਨੇ, ਜਿਹੜੀਆਂ ਅੱਖਾਂ ਨਾਲ ਪਰਾਇਆ ਧਨ ਪਰਾਈ ਨਿੰਦਿਆ ਵੱਲ ਜਾਣਾ, ਜਿਹੜੀਆਂ ਅੱਖਾਂ ਨਾਲ ਮੋਹ ਮਮਤਾ ਲੋਭ ਲਾਲਚ ਅਤੇ ਧੋਖਾ ਕਰਨਾ ਲੋਕਾਂ ਨਾਲ, ਉਹਨਾਂ ਅੱਖੀਆਂ ਨਾਲ ਸੱਜਣਾ ਰੱਬ ਨਹੀਂ ਉਹ ਵੇਖਿਆ ਜਾ ਸਕਦਾ। ਸ਼ਰਧਾ ਪ੍ਰੇਮ ਦੀਆਂ ਅੱਖ, ਦਾਤਾ ਮੇਰੇ ਭਰਾ ਨੂੰ ਅੱਖਾਂ ਬਖਸ਼ ਦੇ, ਅੰਨਾ ਹੀ ਉਹ ਨਹੀਂ ਹੈਗੀਆਂ ਉਹਦੇ ਕੋਲ ਅੱਖਾਂ ਸ਼ਰਧਾ ਦੀਆਂ। ਕੇਵਲ ਸੰਖੇਪ 'ਚ ਗੱਲ ਕਰਨੀ ਮੈਂ, ਗਿਆ ਉੱਧਰ ਅਰਦਾਸ ਭੈਣ ਦੀ, ਜੰਗ ਦਾ ਮੈਦਾਨ ਲਾਈ ਘੋੜੇ ਨੂੰ ਅੱਡੀ ਮੇਰੇ ਦਸ਼ਮੇਸ਼ ਨੇ, ਜੰਗ ਦੇ ਮੈਦਾਨ 'ਚ ਸੈਦ ਖਾਂ ਸਾਹਮਣੇ, ਸੈਦ ਖਾਂ ਸਿਰ ਲਾਉਣ ਆਇਆ ਨਾ, ਦਸ਼ਮੇਸ਼ ਪਿਤਾ ਨੇ ਆਵਾਜ਼ ਦਿੱਤੀ, ਬੜਾ ਪਿਆਰਾ ਸਤਿਗੁਰ ਹੈ, ਉਹ ਸੈਦ ਖਾਂ ਜਿਸ ਦਾ ਸਿਰ ਲਾਉਣ ਵਾਸਤੇ ਆਇਆ ਜਾਂ ਜਿਸ ਨੂੰ ਜਿਉਂਦਾ ਪਕੜਨ ਵਾਸਤੇ ਆਇਆ ਤੇਰੇ ਸਾਹਮਣੇ, ਕੱਢ ਸ਼ਮਸ਼ੀਰ, ਕੱਢ ਆਪਣੀ ਤਲਵਾਰ। ਇਹ ਖੁਦ ਸੈਦ ਖਾਂ ਇਹ ਗੱਲ ਕਹਿੰਦਾ ਵਾ, ਪਤਾ ਕਿਹੜੀ ਕਹਿੰਦਾ, ਜਦੋਂ ਉਹ ਮੁਰਸ਼ਿਦ ਮੇਰੇ ਸਨਮੁਖ ਆਇਆ, ਜਦੋਂ ਉਸ ਪੈਗੰਬਰ ਨੇ ਆਪਣੀਆਂ ਨੂਰੀ ਅੱਖੀਆਂ ਨਾਲ ਨੂਰੀ ਚਿਹਰੇ ਦਾ ਦੀਦਾਰ ਦਿੱਤਾ, ਇੱਕ ਵਾਰੀ ਮੇਰੀਆਂ ਅੱਖਾਂ 'ਚ ਉਹਨੇ ਅੱਖੀਆਂ ਪਾ ਕੇ ਤੱਕਿਆ, ਇਹ ਸੈਦ ਖਾਂ ਕਹਿੰਦਾ, ਕਹਿੰਦਾ ਮੈਨੂੰ ਇਸ ਗੱਲ ਦਾ ਨਹੀਂ ਪਤਾ ਲੱਗਾ ਕਿ ਕਿਹੜੇ ਵੇਲੇ ਮੇਰੇ ਕੰਬਦੇ ਹੱਥਾਂ ਵਿੱਚੋਂ ਤਲਵਾਰ ਧਰਤੀ 'ਤੇ ਡਿੱਗ ਪਈ, ਮੇਰੀ ਤਲਵਾਰ ਕਹਿੰਦਾ ਹੱਥ 'ਚ ਫੜੀ ਜਿਹੜੀ, ਮੈਨੂੰ ਨਹੀਂ ਪਤਾ ਲੱਗਾ ਕਿਹੜੇ ਵੇਲੇ ਮੇਰੀ ਸ਼ਮਸ਼ੀਰ, ਮੇਰੀ ਤਲਵਾਰ ਧਰਤੀ 'ਤੇ ਡਿੱਗ ਪਈ। ਕਹਿੰਦਾ ਇਕੱਲੀ ਤਲਵਾਰ ਧਰਤੀ ਨਹੀਂ 'ਤੇ ਨਹੀਂ, ਤਲਵਾਰ ਪਹਿਲਾਂ ਡਿੱਗ ਪਈ, ਨਾਲ ਦੀ ਨਾਲ ਸਾਰੇ ਦਾ ਸਾਰਾ ਸੈਦ ਖਾਂ ਧਰਤੀ 'ਤੇ ਵਿਛ ਗਿਆ ਦਸ਼ਮੇਸ਼ ਦੇ ਸਾਹਮਣੇ, ਅਤੇ ਧਰਤੀ 'ਤੇ ਵਿਛਿਆ ਪਿਆ, ਮਸਤਕ ਝੁਕਾਉਂਦਾ, ਸਿਜਦਾ ਕਰਦਾ। ਉਹਦੇ ਬੋਲ ਪਤਾ ਕੀ ਲਿਖੇ ਜੀ ਵਿਦਵਾਨਾਂ ਨੇ, ਉਹਦੀ ਜ਼ੁਬਾਨ 'ਤੇ ਕੀ ਆ ਸੈਦ ਖਾਂ ਦੇ, ਖੁਦਾ ਆਇਦ, ਖੁਦਾ ਆਇਦ ਕਿ ਬੰਦਾ ਰਾਹ ਖੁਦਾ ਆਇਦ, ਮੁਸਲਮਾਨ ਹੈ ਨਾ, ਦੁਨੀਆਂ ਦੇ ਲੋਕੋ ਖੁਦਾ ਆ ਗਿਆ ਹੈ, ਖੁਦਾ ਆ ਗਿਆ ਹੈ ਕਿ ਜਾਂ ਖੁਦਾ ਦਾ ਕੋਈ ਬੰਦਾ ਜਾਂ ਕਿਤੇ ਖੁਦਾ ਦਾ ਕੋਈ ਨੂਰ ਆ ਗਿਆ ਹੈ। ਮੁਰਦਾ ਰਾਹ ਕੁਨਦ ਜ਼ਿੰਦਾ ਨਾਲ ਇਹ ਕਹਿੰਦਾ, ਅਰਥ ਪਤਾ ਕੀ, ਇਹ ਅੱਲਾ ਖੁਦਾ ਆ ਗਿਆ ਹੈ, ਖੁਦਾ ਆ ਗਿਆ ਹੈ ਜਾਂ ਕੋਈ ਖੁਦਾ ਦਾ ਨੂਰ, ਕੋਈ ਖੁਦਾ ਦਾ ਬੰਦਾ ਆ ਗਿਆ ਹੈ ਜਿਸ ਨੇ ਮੇਰੇ ਮੁਰਦੇ ਦੇ ਵਿੱਚ ਜਾਨ ਪਾ ਦਿੱਤੀ ਹੈ, ਇਹਨੇ ਮੈਨੂੰ ਜੀਵਨ ਬਖਸ਼ ਦਿੱਤਾ, ਜੀਵਨ, ਮੈਂ ਅੱਜ ਤੱਕ ਮੁਰਦਾ ਸਾਂ, ਮਰਿਆ ਹੋਇਆ ਤੁਰਿਆ ਫਿਰਦਾ ਸਾਂ ਮੈਂ, ਇਹ ਕੌਣ ਖੁਦਾ ਦਾ ਨੂਰ ਆ ਗਿਆ ਜਿਸ ਨੇ ਮੈਨੂੰ ਜੀਵਨ ਬਖਸ਼ ਦਿੱਤਾ, ਮੇਰੇ ਮੋਏ 'ਚ ਜਿੰਦ ਪਾ ਦਿੱਤੀ ਇਹਨੇ, ਅੱਜ ਕੌਣ ਹੈ। ਸਤਿਗੁਰ ਨੇ ਪਤਾ ਕੀ ਆਖਿਆ, ਕਹਿੰਦੇ ਤੂੰ ਪੁੱਛਦਾ ਕੌਣ ਆ ਗਿਆ, ਉਹ ਆ ਗਿਆ ਜਿਸ ਦਾ ਸਿਰ ਲਾਉਣ ਦਾ ਵਾਅਦਾ ਕਰਕੇ ਆਇਆ, ਉੱਠ ਸੈਦ ਖਾਂ, ਜਿਸ ਦੇ ਕੋਲੋਂ ਤਨਖਾਹ ਲੈਂਦਾ ਉਹਦਾ ਵਫਾਦਾਰ ਬਣ ਕੇ ਰਹਿ, ਜਿਸ ਦੇ ਕੋਲੋਂ ਕਹਿੰਦਾ ਨਾ ਭੈਣ ਨੂੰ, ਆਪਣੀ ਭੈਣ ਨੂੰ ਇਹ ਗੱਲ ਕਹਿ ਕੇ ਆਇਆ ਨਾ ਨਸੀਰਾਂ ਨੂੰ, ਉਹਦੇ ਤੋਂ ਤਨਖਾਹ ਲੈਂਦਾ, ਚੁੱਕ ਤਲਵਾਰ, ਜਿਸ ਦੇ ਕੋਲੋਂ ਤਨਖਾਹ ਲੈਂਦਾ ਉਹਦਾ ਵਫਾਦਾਰ ਬਣ ਕੇ ਰਹਿ, ਉੱਠ। ਨਹੀਂ ਉੱਠਿਆ, ਇੱਕ ਵਾਰੀ, ਦੋ ਵਾਰੀ, ਤਿੰਨ ਵਾਰੀ ਦਸ਼ਮੇਸ਼ ਪਿਤਾ ਨੇ ਕਿਹਾ ਨਹੀਂ ਉੱਠਿਆ। ਕੈਸਾ ਪਿਆਰਾ ਸਤਿਗੁਰ, ਕੈਸਾ ਨਿਵਾਜਣ ਵਾਲਾ ਸ਼ਹਿਨਸ਼ਾਹ, ਕੈਸਾ ਸ਼ਰਨ ਆਇਆਂ ਦੀ ਲੱਜ ਪਾਲਣ ਵਾਲਾ ਸ਼ਹਿਨਸ਼ਾਹ, ਉਹ ਦੀਨ ਦੁਨੀ ਦਾ ਸ਼ਹਿਨਸ਼ਾਹ, ਉਹ ਨਾਸਰੋ ਮਨਸੂਰ ਗੁਰਗੋਬਿੰਦ ਸਿੰਘ, ਏਜ਼ ਦੀ ਮਨਜ਼ੂਰ ਗੁਰਗੋਬਿੰਦ ਸਿੰਘ, ਉਹ ਜਿਹੜਾ ਸ਼ਹਿਨਸ਼ਾਹਾਂ ਦਾ ਸ਼ਹਿਨਸ਼ਾਹ ਹੈ, ਉਹ ਜਿਹੜਾ ਹੱਕ ਰਾਹ ਗੰਜ਼ੂਰ ਹੈ, ਉਹ ਜਿਹੜਾ ਹੱਕ ਹੱਕ ਅੰਦੇਸ਼, ਉਹ ਜਿਹੜਾ ਬਾਦਸ਼ਾਹ ਦਰਵੇਸ਼ ਘੋੜੇ 'ਤੇ ਸਵਾਰ ਹੈ ਨਾ, ਥੱਲੇ ਉਤਰ ਹੈ ਘੋੜੇ ਤੋਂ, ਦਸ਼ਮੇਸ਼ ਪਿਤਾ ਕਲਗੀਧਰ ਘੋੜੇ ਤੋਂ ਥੱਲੇ ਉਤਰ ਹੈ। ਆਖੋ ਸਤਨਾਮ ਸ਼੍ਰੀ, ਸਾਰੇ ਆਖੋ ਸਤਨਾਮ ਸ਼੍ਰੀ, ਸਤਨਾਮ ਸ਼੍ਰੀ। ਥੱਲੇ ਨੂੰ ਝੁਕੇ ਕਲਗੀਧਰ, ਥੱਲੇ ਨੂੰ ਝੁੱਕ ਕੇ ਨਾ ਜੀ, ਧਰਤੀ 'ਤੇ ਡਿੱਗਾ, ਮੋਢੇ ਤੋਂ ਫੜਿਆ, ਉਹ ਸੈਦ ਖਾਂ ਉੱਠ, ਉਠਾਇਆ ਅੱਖਾਂ 'ਚ ਅੱਥਰੂ ਉਹਦੇ ਸਾਹਮਣੇ ਖੜਾ ਕਰ ਲਿਆ। ਸੈਦ ਖਾਂ ਕਿਸ ਕੰਮ ਆਇਆ, ਕਿਸ ਕੰਮ ਆਇਆ? ਮਹਾਰਾਜ ਤੁਹਾਨੂੰ ਪਤਾ ਹੈ, ਤੁਹਾਨੂੰ ਪਤਾ ਹੈ। ਕਹਿੰਦੇ ਚੁੱਕ ਤਲਵਾਰ, ਫਿਰ ਤਲਵਾਰ ਚੁੱਕ। ਪਤਾ ਕੀ ਕਹਿੰਦਾ ਜੀ? ਇੱਕ ਬਾਤ ਬੜੀ ਕਮਾਲ ਦੀ ਆਖੀ ਉਹਨੇ। ਕਹਿੰਦਾ ਸ਼ਹਿਨਸ਼ਾਹਾਂ ਦੇ ਸ਼ਹਿਨਸ਼ਾਹ, ਖੁਦਾ ਦੇ ਨੂਰ, ਮੇਰੇ ਤਲਵਾਰ ਚੁੱਕਣ ਦੀ ਤਾਂ ਹਿੰਮਤ ਨਹੀਂ ਰਹਿ ਗਈ ਮੇਰੇ 'ਚ, ਮੇਰੇ 'ਚ ਤਾਂ ਨਹੀਂ ਹਿੰਮਤ ਹੁਣ। ਇੱਕ ਕੰਮ ਕਰ ਦਸ਼ਮੇਸ਼ ਪਿਤਾ। ਕਹਿੰਦੇ ਕਿਹੜਾ? ਕਹਿੰਦੇ ਦਸ਼ਮੇਸ਼ ਪਿਤਾ, ਉਹੀਓ ਤਲਵਾਰ ਤੂੰ ਚੁੱਕ ਅਤੇ ਮੇਰਾ ਸਿਰ ਹਾਜ਼ਰ ਆ, ਮੇਰਾ ਸਿਰ ਹਾਜ਼ਰ ਆ। ਇੱਕ ਨੁਕਤੇ ਦੀ ਗੱਲ ਕਰਨੀ ਮੈਂ ਆਪ ਨਾਲ। ਕਲਗੀਧਰ ਪਾਤਸ਼ਾਹ ਨੇ ਆਖਿਆ, ਉਹ ਸੈਦ ਖਾਂ, ਇਹ ਗੁਰੂ ਨਾਨਕ ਦਾ ਘਰ ਆ, ਇਹ ਗੁਰੂ ਨਾਨਕ ਦਾ ਦਰ ਆ, ਇੱਥੇ ਮੌਤ ਨਹੀਂ ਜ਼ਿੰਦਗੀ ਮਿਲਦੀ ਹੈ। ਇਹ ਗੁਰੂ ਨਾਨਕ ਦਾ ਘਰ ਆ, ਗੁਰੂ ਨਾਨਕ ਦਾ ਦਰ ਆ, ਇੱਥੇ ਮੌਤ ਨਹੀਂ ਜ਼ਿੰਦਗੀ, ਜੀਵਨ, ਇੱਥੇ ਜੀਵਨ ਮਿਲਦਾ ਹੈ। ਬਖਸ਼ ਦਿਓ ਫਿਰ, ਕਹਿੰਦਾ ਐਸਾ ਨਿਵਾਜਿਆ ਮੇਰੇ ਸ਼ਹਿਨਸ਼ਾਹ ਨੇ, ਆਪਣੇ ਚਰਨਾਂ 'ਚ ਇਹੋ ਜਿਹੀ ਥਾਂ ਦਿੱਤੀ। ਇੱਕ ਗੱਲ ਬੜੀ ਕਮਾਲ ਦੀ ਆਖੀ ਉਹਨੇ ਸੈਦ ਖਾਂ ਨੇ, ਅਤੇ ਆਖੀ ਪਤਾ ਕਿਹਨੂੰ? ਕਈ ਪਤਾ ਕਿਸ ਨੂੰ? ਜਿਹੜੀਆਂ ਉਹਦੇ ਨਾਲ ਫੌਜਾਂ ਆਈਆਂ, ਹਜ਼ਾਰਾਂ ਫੌਜਾਂ ਬੁਲਾ ਕੇ, ਆਪਣੀਆਂ ਫੌਜਾਂ ਦੇ ਜਿਹੜੇ ਉਹਦੇ ਤੋਂ ਛੋਟੇ ਮੁਖੀ ਸਨ। ਕਹਿੰਦਾ ਮੇਰਾ ਇੱਕ ਔਰੰਗਜ਼ੇਬ ਨੂੰ ਸੁਨੇਹਾ ਦੇ ਦਿਓ, ਚਲੇ ਜਾਓ ਵਾਪਸ। ਆਹ ਜਿਹੜਾ ਉਹਦਾ ਸੁਨੇਹਾ ਨਾ, ਥੋੜ੍ਹਾ ਜਿਹਾ ਇੱਕ ਲਾਈਨ ਹੈ ਸਿਰਫ, ਇਹ ਪਰ ਇਹਨੂੰ ਬਰੀਕੀ ਨਾਲ ਕਦੇ ਗੌਰ ਨਾਲ ਵਿਚਾਰ ਕੇ ਵੇਖਿਓ ਕੀ ਕਹਿੰਦਾ ਉਹ। ਇਹ ਸੁਨੇਹਾ ਔਰੰਗਜ਼ੇਬ ਕੋਲ ਜਾਣਾ ਹੈ ਵਾਪਸ। ਪਤਾ ਸੈਦ ਖਾਂ ਕੀ ਕਹਿੰਦਾ? ਕਹਿੰਦਾ ਮੇਰਾ ਔਰੰਗਜ਼ੇਬ ਨੂੰ ਜਾ ਕੇ ਸੁਨੇਹਾ ਦੇ ਦਿਓ, ਸੈਦ ਖਾਂ ਨੇ ਤੇਰੀ ਨੌਕਰੀ ਛੱਡ ਦਿੱਤੀ ਆ ਅਤੇ ਗੁਰੂ ਗੋਬਿੰਦ ਸਿੰਘ ਦਾ ਗੁਲਾਮ ਹੋ ਗਿਆ। ਗੁਰੂ ਗੋਬਿੰਦ ਸਿੰਘ ਦੀ ਨੌਕਰੀ ਨਹੀਂ ਕੀਤੀ ਉਹਨੇ, ਨੌਕਰ, ਨੌਕਰ ਦੇ ਵਿੱਚ ਅਤੇ ਗੁਲਾਮ ਦੇ ਵਿੱਚ ਬੜਾ ਵੱਡਾ ਅੰਤਰ, ਬਹੁਤ ਵੱਡਾ ਫਰਕ। ਨੌਕਰ ਨੂੰ ਤਨਖਾਹ ਮਿਲਦੀ ਹੈ, ਮਿਲਦੀ ਹੈ ਨਾ ਜੀ? ਗੁਲਾਮ ਨੂੰ ਕੋਈ ਤਨਖਾਹ ਮਿਲਦੀ? ਜਿਹੜਾ ਨੌਕਰ ਆ, ਮਾਲਕ ਦੀ ਨੌਕਰੀ ਕਰਨ ਵੇਲੇ ਕੋਈ ਐਗਰੀਮੈਂਟ ਕਰਦਾ ਕੀ ਸਹੂਲਤਾਂ ਦਿਓਗੇ, ਕਿੰਨੀ ਤਨਖਾਹ ਵਧਾਓਗੇ? ਗੁਲਾਮ ਕੋਈ ਐਗਰੀਮੈਂਟ ਕਰਦਾ? ਜਿੰਨੀ ਦੇਰ ਨੌਕਰ ਦੀ ਮਾਲਕ ਦੇ ਨਾਲ ਬਣੀ ਆ ਉਹਦੀ ਨੌਕਰੀ ਕਰੇਗਾ, ਜਦੋਂ ਨਹੀਂ ਬਣੀ ਕਿਸੇ ਹੋਰ ਦੀ ਨੌਕਰੀ ਕਰ ਲਏਗਾ ਜਾ ਕੇ। ਜਿਹੜਾ ਗੁਲਾਮ ਹੈ ਛੱਡ ਕੇ ਜਾ ਸਕਦਾ? ਕਹਿੰਦਾ ਔਰੰਗਜ਼ੇਬ ਨੂੰ ਕਹਿ ਦਿਓ ਸੈਦ ਖਾਂ ਨੇ ਤੇਰੀ ਨੌਕਰੀ ਛੱਡ ਦਿੱਤੀ ਹੈ, ਗੁਰੂ ਗੋਬਿੰਦ ਸਿੰਘ ਦਾ ਗੁਲਾਮ ਹੋ ਗਿਆ। ਐ ਗੁਰੂ ਗੋਬਿੰਦ ਸਿੰਘ, ਸ਼ਹਿਨਸ਼ਾਹਾਂ ਦੇ ਸ਼ਹਿਨਸ਼ਾਹ ਸਤਿਗੁਰਾ, ਤੇਰੀ ਇੱਕ ਨਜ਼ਰ ਦੀ ਤੱਕਣੀ ਨੇ ਮੈਨੂੰ ਜ਼ਿੰਦਗੀ ਭਰ ਅਤੇ ਆਖਰੀ ਦਮ ਤੱਕ ਆਪਣਾ ਗੁਲਾਮ ਬਣਾ ਲਿਆ। ਇਹ ਤੇਰੀ ਬਖਸ਼ਿਸ਼ ਦੀ, ਰਹਿਮਤ ਦੀ ਨਦਰ ਹੈ। ਇਹਨੂੰ ਨਦਰੇ ਕਰਮ ਕਹਿੰਦੇ ਗੁਰੂ ਗ੍ਰੰਥ ਸਾਹਿਬ 'ਚ। ਨਦਰੇ ਕਰਮ ਜਪਜੀ ਸਾਹਿਬ ਪੜ੍ਹਦੇ ਹੋ? ਜਪਜੀ ਸਾਹਿਬ ਆਖਰੀ ਪੌੜੀ, ਜਪਜੀ ਸਾਹਿਬ ਦੀ 78ਵੀਂ ਪੌੜੀ, ਬਾਣੀ ਜ਼ਰੂਰ ਪੜ੍ਹਿਆ ਕਰੋ। ਜਿਹੜਾ ਸਿੱਖ ਆ ਨਾ, ਉਹਨੂੰ ਨਿਤਨੇਮ ਤੋਂ, ਨਾਮ ਸਿਮਰਨ ਤੋਂ ਕੋਈ ਛੋਟ ਨਹੀਂ ਹੈ, ਸਿੱਖ ਨੂੰ ਕੋਈ ਛੋਟ ਨਹੀਂ। ਬਾਣੀ ਨਾਲੋਂ, ਸਿਮਰਨ ਨਾਲੋਂ ਟੁੱਟਦੇ ਜਾਂਦੇ ਆਪਾਂ। ਗੁਰ ਸਤਿਗੁਰ ਕਾ ਜੋ ਸਿੱਖ ਅਖਾਏ, ਕੀ ਕਰੇ ਜੀ ਉਹ ਸਿੱਖ? ਕੀ ਕਰੇ? ਸੋ ਭਲ ਕੇ ਉੱਠ ਹਰ ਨਾਮ 'ਤੇ ਆਵੇ। ਭਲ ਕੇ ਦਾ ਅਰਥ ਕੀ ਹੈ ਭਲਾ? ਅਖਰੀ ਅਰਥ ਨਹੀਂ, ਬਰੀਕੀ ਨਾਲ ਭਲ ਕੇ। ਜਿਹੜਾ ਲੰਘ ਗਿਆ ਵਾ ਦਿਨ, ਉਹਨੂੰ ਕੱਲ੍ਹ ਕਹਿੰਦੇ ਆ। ਇਹ ਵੱਖਰੀ ਗੱਲ, ਆਉਣ ਵਾਲੇ ਦਿਨ ਨੂੰ ਵੀ ਆਪਾਂ ਕਹਿੰਦੇ ਆਹ ਕੰਮ ਕੱਲ੍ਹ ਨੂੰ ਕਰ ਲਵਾਂਗੇ, ਫਿਊਚਰ 'ਚ ਉਹਨੂੰ ਆਪਾਂ ਕੱਲ੍ਹ ਕਹਿਣ ਲੱਗ ਪਏ। ਅਸਲ ਵਿੱਚ ਉਹਦਾ ਅਰਥ ਵਾ ਭਲ ਕੇ, ਪਰ ਭਲ ਕੇ ਦਾ ਅਰਥ ਹੋਰ ਸੁਣਿਓ। ਜਿਹੜਾ ਲੰਘ ਗਿਆ ਵਾ ਦਿਨ, ਉਹ ਹੈ ਕੱਲ੍ਹ। ਆਹ ਹੁਣੇ ਜਿਹੜਾ, ਇਹ ਕੀ ਆ? ਅੱਜ। ਜਿਹੜਾ ਦਿਨ ਚੜ੍ਹਨਾ ਅਜੇ, ਉਹ ਆ ਭਲ ਕੇ। ਜਿਹੜਾ ਗੁਰੂ ਦਾ ਸਿੱਖ ਅਖਵਾਉਂਦਾ, ਉਹ ਕੀ ਕਰੇ ਜੀ? ਸੋ ਭਲ ਕੇ ਉੱਠ ਹਰ ਨਾਮ ਤੇ ਆਵੈ। ਆਉਣ ਵਾਲੇ ਦਿਨ ਨੂੰ ਅਸੀਂ ਇਹ ਕਹਾਂਗੇ ਵੀ ਉਹ ਭਲ ਕੇ ਉੱਠ ਕੇ ਨਾਮ ਜਪੇ। ਜਿਹੜਾ ਤੀਸਰਾ ਦਿਨ ਆ ਭਲਕ ਤੋਂ ਜਿਹੜਾ ਅੱਗੇ ਆ ਉਹਨੂੰ ਅੱਜ ਆਪਾਂ ਕੀ ਕਹਿੰਦੇ ਹਾਂ? ਪਰਸੋਂ। ਪਤਾ ਲੱਗਦਾ ਨਾ, ਆਹ ਕੰਮ ਆਪਾਂ ਭਲ ਕੇ ਕਰ ਲਵਾਂਗੇ, ਇਹ ਕੰਮ ਜਿਹੜਾ ਆਪਾਂ ਪਰਸੋਂ ਕਰ ਲਵਾਂਗੇ। ਤੀਜਾ ਦਿਨ ਹੋ ਗਿਆ ਨਾਮ ਜਪਣ ਵਾਸਤੇ, ਪਰਸੋਂ ਤਾਂ ਨਹੀਂ ਨਾ ਆਖਿਆ, ਕੀ ਆਖਿਆ? ਗੁਰ ਸਤਿਗੁਰ ਕਾ ਜੋ ਸਿੱਖ ਅਖਾਏ ਸੋ ਭਲ ਕੇ ਉੱਠ ਹਰ ਨਾਮ ਤੇ ਆਵੇ। ਭਲ ਕੇ, ਅੱਜ ਭਲ ਕੇ ਮਤਲਬ ਆਉਣ ਵਾਲਾ ਦਿਨ, ਅਤੇ ਤੀਸਰਾ ਦਿਨ ਕੀ ਸੀ? ਪਰਸੋਂ। ਜਿਹੜਾ ਅੱਜ ਪਰਸੋਂ ਆ ਨਾ, ਇਹ ਜਦੋਂ ਭਲਕ ਹੋ ਗਈ ਤਾਂ ਉਹ ਤੀਸਰਾ ਦਿਨ ਕੀ ਬਣ ਜਾਣਾ? ਭਲ ਕੇ। ਚੌਥੇ ਦਿਨ ਨੂੰ ਕੀ ਕਹਿੰਦੇ ਹੋ? ਐਂ ਕੰਮ ਚੌਥੇ ਕਰ ਲਾਂਗੇ, ਭਲ ਕੇ, ਪਰਸੋਂ, ਚੌਥੇ। ਹੁਣ ਕੀ ਹੋਊਗਾ? ਜਿਹੜਾ ਭਲਕ ਚੜ ਪਈ ਤੇ ਜਿਹੜਾ ਅੱਜ ਪਰਸੋਂ ਸੀ ਉਹ ਕੀ ਬਣ ਗਿਆ? ਭਲ ਕੇ। ਪਰਸੋਂ ਵੀ ਭਲ ਕੇ ਬਣ ਗਿਆ, ਅਤੇ ਜਿਹਨੂੰ ਅੱਜ ਚੌਥੇ ਕਹਿੰਦੇ ਤਾਂ ਪਰਸੋਂ ਉਹ ਕੀ ਬਣ ਜੂਗਾ? ਭਲ ਕੇ। ਗੁਰ ਸਤਿਗੁਰ ਕਾ ਜੋ ਸਿੱਖ ਅਖਾਏ ਸੋ, ਪੜ੍ਹੋ ਬਚਨ, ਸੋ ਭਲ ਕੇ ਉੱਠ। ਭਲ ਕੇ ਦਾ ਅਰਥ ਕੀ ਹੋ ਗਿਆ? ਰੋਜ਼, ਡੇਲੀ, ਐਵਰੀ ਡੇ। ਕੱਲਾ ਇੰਨਾ ਨਾ ਸਮਝੋ ਭਲ ਕੇ ਉੱਠ ਹਰ ਨਾਮ ਤੇ, ਭਲ ਕੇ ਨਾਮ ਜਪਣਾ ਕੱਲ ਨੂੰ, ਟੁਮਾਰੋ, ਰੋਜ਼ ਹੀ, ਰੋਜ਼ਾਨਾ ਹੀ ਜਿਹੜਾ ਅਗਲਾ ਦਿਨ ਉਹ ਟੁਮਾਰੋ, ਟੁਮਾਰੋ, ਭਲ ਕੇ, ਭਲ ਕੇ। ਅੱਜ ਨਾਮ ਜਪ ਲਿਆ ਜੀ, ਭਲ ਕੇ ਫਿਰ ਜਪਣਾ। ਪੁੱਛਿਆ ਪਰਸੋਂ ਨਹੀਂ ਜਪਣਾ? ਕਹਿੰਦੇ ਫਿਰ ਦੇਖਦੇ ਹਾਂ, ਤੈਨੂੰ ਦੱਸੂੰਗਾ। ਜਿਹੜਾ ਅੱਜ ਪਰਸੋਂ ਆ ਨਾ, ਇਹ ਭਲ ਕੇ ਪਰਸੋਂ ਕੀ ਬਣ ਜਾਣਾ? ਭਲ ਕੇ। ਭਲ ਕੇ ਦਾ ਅਰਥ ਹੋ ਗਿਆ ਰੋਜ਼, ਰੋਜ਼ਾਨਾ, ਐਵਰੀ ਡੇ, ਡੇਲੀ ਨਾਮ ਜਪਣਾ। ਗੁਰ ਸਤਿਗੁਰ ਕਾ ਜੋ ਸਿੱਖ ਅਖਾਏ ਸੋ ਭਲ ਕੇ ਉੱਠ ਹਰ ਨਾਮ ਤੇ ਆਵੇ ਰੋਜ਼। ਸੁਣਿਓ ਗੱਲ, ਬਖਸ਼ਿਸ਼ ਦੀ ਨਦਰ ਪੈ ਗਈ, ਇਹਨੂੰ ਨਦਰੇ ਕਰਮ ਕਹਿੰਦੇ ਆ। ਜਪਜੀ ਸਾਹਿਬ ਦੀ ਅਖੀਰਲੀ ਪੌੜੀ ਪੜ੍ਹਦੇ ਹੋ, 78ਵੀਂ ਪੌੜੀ, ਪਾਤਸ਼ਾਹ ਕਹਿੰਦੇ ਜਿਨ ਕੋ ਨਦਰ ਕਰਮ। ਤਿੰਨ ਕਾਰ, ਨਦਰ ਕਰਮ, ਬਖਸ਼ਿਸ਼ ਦੀ ਨਦਰ ਜਿਨ੍ਹਾਂ 'ਤੇ ਫਿਰ ਗਈ ਉਹਨਾਂ ਨੇ ਗੁਰੂ ਵਾਲੀ ਕਾਰ ਅਤੇ ਰੱਬ ਦੀ ਕਾਰ 'ਤੇ ਲੱਗ ਗਏ, ਅਤੇ ਜਿਹੜੇ ਲੱਗ ਪਏ, ਨਾਨਕ ਨਦਰੀ ਨਦਰ ਨਿਹਾਲ, ਨਾਨਕ ਨਦਰੀ ਨਦਰ ਨਿਹਾਲ ਹੋ ਗਏ ਹੋ। ਜਦੋਂ ਵੀ ਸਤਿਗੁਰ ਅੱਗੇ ਝੋਲੀ ਅੱਡਦੇ ਹੋ, ਬਖਸ਼ਿਸ਼ ਮੰਗਿਆ ਕਰੋ, ਬਖਸ਼ਿਸ਼। ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸਭ ਤੋਂ ਵੱਡੀ ਚੀਜ਼ ਜਿਹੜੀ ਹੈ ਉਹ ਪਤਾ ਕੀ ਜੇ? ਬਖਸ਼ਿਸ਼। ਕਿਰਪਾ ਸਭ ਤੋਂ ਵੱਡੀ ਚੀਜ਼, ਸਭ ਤੋਂ ਵੱਡੀ ਚੀਜ਼ ਕਿਰਪਾ ਵਾ। ਸੇਵਾ ਬੜੀ ਮਹਾਨ, ਨਾਮ ਸਿਮਰਨ ਬੜਾ ਮਹਾਨ। ਤੁਸੀਂ ਹੈਰਾਨ ਹੋਵੋਗੇ, ਕਥਾ ਕਰਨ ਵਾਲਾ ਬਖਸ਼ਿਸ਼ ਨੂੰ ਸਾਰਿਆਂ ਤੋਂ ਵੱਡਾ ਦੱਸੀ ਜਾਂਦਾ, ਅਤੇ ਬਾਣੀ 'ਚ ਤਾਂ ਪ੍ਰਭ ਕਾ ਸਿਮਰਨ ਸਭ ਤੋਂ ਉੱਚਾ, ਸਿਮਰਨ ਸਾਰਿਆਂ ਤੋਂ ਉੱਚਾ, ਨਾਮ ਸਭ ਤੋਂ ਉੱਚਾ। ਪਰ ਮੈਂ ਬਾਣੀ 'ਚ ਪੜ੍ਹਿਆ, ਜਪਦੇ ਉਹ ਆ ਜਿਨ੍ਹਾਂ 'ਤੇ ਤੇਰੀ ਕਿਰਪਾ। ਆ ਕਿਰਪਾ ਕਰਕੇ ਆਏ ਹੋ ਨਾ, ਸਾਰੇ ਕਿਰਪਾ ਕਰਕੇ ਬੈਠੇ ਹੋ ਨਾ, ਚਤੁਰਾਈ ਨਾਲ, ਸਿਆਣਪ ਨਾਲ ਤਾਂ ਨਹੀਂ ਨਾ। ਤੁਮਰੀ ਕਿਰਪਾ 'ਤੇ ਜਪੀਐ ਨਾਉਂ, ਤੁਮਰੀ ਕਿਰਪਾ 'ਤੇ ਦਰਗਹਿ ਥਾਉਂ। ਹਰ ਦਿਨ, ਹਰ ਪਲ, ਹਰ ਕੜੀ, 12 ਮਹੀਨੇ ਕਿਰਪਾ ਹੀ ਮੰਗਦਾ ਰਿਹਾ, ਬਖਸ਼ਿਸ਼ ਮੰਗਦਾ ਰਿਹਾ। ਸੈਦ ਖਾਂ 'ਤੇ ਹੋ ਗਈ ਕਿਰਪਾ, ਮੰਗੀ ਉਹਦੀ ਭੈਣ ਨਸੀਰਾ ਨੇ, ਸਤਿਗੁਰ ਨੇ ਆਖਿਆ ਉੱਥੇ ਸੁਨੇਹਾ ਘੱਲ ਦਿਓ ਉਹਨੂੰ ਸਡੋਰੇ। ਆ ਸੈਦ ਖਾਂ ਗੁਰੂ ਨਾਨਕ ਦੇ ਘਰ ਦਾ ਗੁਲਾਮ ਹੋ ਗਿਆ, ਤੂੰ ਭੇਜੋ ਹੈ ਸਿੱਖ ਸਡੋਰੇ। ਉਹ ਭੁੱਖੀ ਪਿਆਸੀ ਬੈਠੀ, ਉਹਨੂੰ ਦੱਸ ਦਿਓ ਨਸੀਰਾਂ ਨੂੰ ਜਾ ਕੇ ਤੇਰੇ ਭਰਾ ਨੂੰ ਗੁਰੂ ਨਾਨਕ ਨੇ ਅੱਖਾਂ ਦੇ ਦਿੱਤੀਆਂ, ਬਖਸ਼ਿਸ਼ ਹੋ ਗਈ ਤੇਰੇ ਭਰਾ 'ਤੇ, ਬਖਸ਼ਿਸ਼। 12 ਮਾਹ ਦੀ ਬਾਣੀ ਪੜ੍ਹਦੇ ਹੋ ਨਾ, 12 ਮਾਹ, ਮਾਝ ਰਾਗ ਵਾਲਾ ਗੁਰੂ ਅਰਜਨ ਦੇਵ ਸਾਹਿਬ ਨੇ ਉਚਾਰਨ ਕੀਤਾ। 2 12 ਮਾਹ ਨੇ ਗੁਰੂ ਗ੍ਰੰਥ ਸਾਹਿਬ 'ਚ, 1 ਤੁਖਾਰੀ ਰਾਗ 'ਚ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਦੀ ਬਾਣੀ ਆ, ਮਾਝ ਰਾਗ ਵਾਲਾ 12 ਮਾਹ ਪੰਚਮ ਗੁਰਦੇਵ ਦਾ। ਇਹਦੀ ਪਹਿਲੀ ਪੰਕਤੀ ਪੜ੍ਹੋ ਅਤੇ ਅਖੀਰਲੀ ਪੰਕਤੀ ਪੜ੍ਹੋ 12 ਮਾਹ ਦੀ, ਇੱਕੋ ਚੀਜ਼ ਹੀ ਮੰਗੀ ਹੈ, ਵਿਚਕਾਰ 12 ਮਹੀਨੇ ਬੰਦ ਕਰ ਦਿੱਤੇ ਆ। ਕਦੇ ਵਿਚਾਰੀ ਜੇ ਬਾਣੀ ਨਾ, ਬਾਣੀ ਵਿਚਾਰਿਓ ਕਦੇ। 12 ਮਾਹ ਦੀ ਬਾਣੀ ਦੀ ਪਹਿਲੀ ਪੰਕਤੀ 'ਚ ਮੇਰੇ ਦਾਤਾ ਜੀ ਕਹਿੰਦੇ, ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮਿਲੋ ਰਾਮ। ਇਹੋ ਹੀ ਆ ਪਹਿਲੀ ਪੰਕਤੀ, ਕਿਰਤ ਕਰਮ ਕੇ ਵਿਛੜੇ। ਅਸੀਂ ਆਪਣੇ ਭੈੜੇ ਕੀਤੇ ਕਰਮਾਂ ਕਰਕੇ ਤੇਰੇ ਨਾਲੋਂ ਵਿਛੜੇ। ਕਿਰਤ ਕਰਮ ਦਾ ਮਤਲਬ ਹੁੰਦਾ ਕਮਾਏ ਹੋਏ ਕੰਮ, ਜਿਹੜੇ ਅਸੀਂ ਕੀਤੇ ਆ, ਤੇ ਵਿਛੋੜਿਆ ਜਿਹੜੇ ਕੰਮਾਂ ਨੇ ਭੈੜੇ ਹੀ ਆ, ਉਹ ਕਿਰਤ ਕਰਮ ਕੇ ਵਿਛੜੇ, ਕੀਤੇ ਹੋਏ ਕੰਮਾਂ ਕਰਕੇ ਭੈੜੇ ਹੀ ਕੰਮ ਹੈ ਨਾ ਜਿਹਨਾਂ ਵਿਛੋੜਿਆ। ਕਿਰਤ ਕਰਮ ਕੇ ਵਿਛੜੇ, ਝੋਲੀ ਅੱਡ ਕੇ ਕੀ ਮੰਗਿਆ ਜੀ, ਕਰ ਕਿਰਪਾ ਮੇਲੋ ਰਾਮ, ਸਾਨੂੰ ਕਿਰਪਾ ਕਰਕੇ ਆਪਣੇ ਚਰਨਾਂ ਨਾਲ ਮੇਲ ਲਾ। ਇਹ ਪਹਿਲਾ ਪਦਾ ਹੈ, ਜਿਹੜੀ 12 ਮਾਹ ਦੀ ਬਾਣੀ ਹੈ ਨਾ ਜੀ ਮਾਝ ਰਾਗ ਦੀ, ਇਹਦੇ 14 ਪਦੇ ਆ, 14 ਪਦੇ। ਇੱਕ ਇਹ ਪਹਿਲਾ, ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮੇਲੋ ਰਾਮ, ਸਾਰਾ ਪਦਾ ਪੜ੍ਹ ਲਓ। ਅਗਲੇ ਪਾਸੇ ਮਹੀਨੇ ਸ਼ੁਰੂ ਹੋ ਜਾਂਦੇ, 12 ਮਹੀਨੇ। ਲਾਸਟ ਵਾਲਾ ਪਦਾ, ਜਿਨ ਜਿਨ ਨਾਮ 'ਤੇ ਆਇਆ ਤਿੰਨ ਕੇ ਕਾਸ਼ ਸਿਰੇ, 14 ਪਦੇ ਆ ਇਹਦੇ। ਆਰੰਭਕ ਪੰਕਤੀ 'ਚ ਕਹਿੰਦੇ ਕਰ ਕਿਰਪਾ ਮੇਲੋ ਰਾਮ, ਕਿਰਪਾ ਕਰਕੇ ਸਾਨੂੰ ਆਪਣੇ ਨਾਲ ਮਾਲਕਾ ਮੇਲ ਲਾ। ਸਾਰਾ 12 ਮਾਹ ਕਰ ਦਿੱਤਾ ਉਚਾਰਨ, ਆਰੰਭ ਵਿੱਚ ਵੀ ਕਿਰਪਾ ਮੰਗੀ, ਅਖੀਰਲੀ ਪੰਕਤੀ 'ਚ ਜਾ ਕੇ ਕੀ ਕਹਿੰਦੇ, ਮਾਂ ਦਿਵਸ ਮੂਰਤ ਭਲੇ ਜਿਸ ਕੋ ਨਦਰ ਕਰੇ, ਨਾਨਕ ਮੰਗੇ ਦਰਸ਼ ਦਾਨ ਕਿਰਪਾ ਕਰੋ ਹਰੇ। ਕੀ ਮੰਗਿਆ? ਕਿਰਪਾ। ਵਿਚਕਾਰ 12 ਮਹੀਨੇ ਇਹਦੇ, 12 ਦੇ 12 ਮਹੀਨੇ ਦਿਨੇ ਰਾਤ ਘੜੀ ਪਲ ਝੋਲੀ ਅੱਡ ਕੇ ਉਹਦੀ ਬਖਸ਼ਿਸ਼ ਮੰਗਦਾ ਰਿਹਾ, ਉਹਦੀ ਕਿਰਪਾ। ਕਿਰਤ ਕਰਮ ਕੇ ਵਿਛੜੇ ਤੋਂ ਗੱਲ ਸ਼ੁਰੂ ਹੋਈ, ਜੇ ਬਖਸ਼ਾਉਣੇ ਚਾਹੁੰਦਾ ਇਹ ਕਰਮ ਭੈੜੇ ਕੀਤੇ ਹੋਏ, ਕਰ ਕਿਰਪਾ ਮੇਲੋ ਰਾਮ। ਫਿਰ ਉਚਾਰਿਆ ਚੇਤ ਗੋਬਿੰਦ ਅਰਾਧੀ ਹੈ ਹੋਵੇ ਆਨੰਦ ਕਣਾ, ਇਹਦੇ ਵਿਚਕਾਰਲੇ 12 ਮਹੀਨੇ ਉਹ ਵੀ ਜ਼ਿਕਰ ਕਰਦੇ ਇੱਕ ਮਿੰਟ 'ਚ। ਚੇਤ ਗੋਬਿੰਦ ਅਰਾਧੀ ਹੈ ਹੋਵੇ ਆਨੰਦ ਕਣਾ, ਵੈਸਾਖ ਧੀਰਨ ਕਿਉਂ ਵਾਢੀਆਂ ਜਿੰਨਾ ਪ੍ਰੇਮ ਵਿਛੋ, ਹਰ ਜੇਠ ਜੁੜਨ ਦਾ ਲੋੜੀ ਹੈ ਜਿਸ ਅੱਗੇ ਸਭ ਨਵਨ, ਅਸਾੜ ਤਪੰਦਾ ਤਿਸ ਲੱਗੇ ਹਰ ਨਾ ਹੁਣਾ ਜਿੰਨਾ ਪਾਸ, ਸਾਵਣ ਸਰਸੀ ਕਾਮਣੀ ਚਰਨ ਕਮਲ ਸਿਉ ਪਿਆਰ, ਭਾਦੋਏ ਭਰਮ ਭੁਲਾਣੀਆਂ ਦੂਜੇ ਲੱਗਾ ਹੇਤ, ਅਸੁਨ ਪ੍ਰੇਮ ਉਮਾਹੜਾ ਕਿਉਂ ਮਿਲੀ ਹੈ ਹਰ ਜਾਏ, ਕੱਤਕ ਕਰਮ ਕਮਾਵਣੇ ਦੋਸ਼ ਨ ਕਾਹੂੰ ਜੋਗ, ਮੰਗਰ ਮਾਹੇ ਸੁਹੰਦੀਆਂ ਹਰ ਪਿਰ ਸੰਗ ਬੈਠੜੀਆਂ, ਪੋਖ ਤੁਖਾਰ ਨਾ ਵਿਆਪਈ ਕੰਠ ਮਿਲਿਆ ਹਰ ਨਾ ਹੋ, ਮਾਘ ਮੱਜਨ ਸੰਗ ਸਾਧੂਆਂ ਧੂੜੀ ਕਰ। 11 ਮਹੀਨੇ ਹੋ ਗਏ, ਫਲਗੁਣ ਆਨੰਦ ਉਪਾਰ ਜਨ ਹਰ ਸੱਜਣ ਪ੍ਰਗਟੇ ਆਏ। 12 ਮਹੀਨੇ ਉਚਾਰਨ ਕਰਕੇ ਲਗਾਤਾਰ ਅਖੀਰ 'ਚ ਜਾ ਕੇ ਕਹਿੰਦੇ ਮਾਂ ਦਿਵਸ ਮੂਰਤ ਭਲੇ ਜਿਸ ਕੋ ਨਦਰ ਕਰੇ, ਨਾਨਕ ਮੰਗੇ ਦਰਸ਼ ਦਾਨ ਕਿਰਪਾ ਕਰੋ। ਅੱਡੀ ਆ ਝੋਲੀ ਪਾ ਦੇ ਕਿਣਕਾ ਕਿਤੇ, ਅੱਡੀ ਆ ਝੋਲੀ ਤੇਰੇ ਅੱਗੇ ਪਾ ਦੇ ਕੋਈ ਕਣੀ, ਮੰਗਤੇ ਬਣ ਕੇ ਆ ਜਾ ਕਰੋ। ਮੈਂ ਪਰਸੋਂ ਗੱਲ ਆਖੀ ਸੀ ਨਾ, ਜਦੋਂ ਨਾਮ ਜਪਦੇ ਹੋ ਨਾ ਜੀ, ਮੁਬਾਰਕ ਤੁਹਾਨੂੰ ਤੁਸੀਂ ਜਿਹੜੇ ਜਪਣ ਵਾਲੇ ਹੋ, ਕਿਤੇ ਜਪਦਿਆਂ ਜਪਦਿਆਂ ਨਾ ਮੇਰੇ ਸਤਿਗੁਰ ਨੇ ਪਤਾ ਕੀ ਆਖਿਆ ਜੀ, ਕਹਿੰਦੇ ਜਿਹੜੇ ਜਪਣ ਵਾਲੇ ਨਾ, ਨਾਮ ਕਹਿਣ ਵਾਲੇ ਆ, ਉਹ ਕਹਿੰਦੇ ਉਹਦੀ ਰਸਨਾ ਸੁੱਚੀ ਹੋ ਜਾਂਦੀ, ਉਹਨਾਂ ਦੀ ਰਸਨਾ, ਜਿਹੜੀ ਰਸਨਾ, ਇਹ ਰਸਨਾ ਤੂੰ ਅੰਨ ਰਸ ਰਾਚ ਰਹੀ ਹੈ ਨਾ, ਨਾਮ ਕਹਿਤ ਗੋਬਿੰਦ ਕਾ ਸੂਚੀ ਭਈ ਰਸਨਾ, ਤੁਹਾਡੀ ਰਸਨਾ ਵੀ ਸੁੱਚੀ ਹੋ ਚੁੱਕੀ, ਦਿਲੋਂ ਜਪ ਲਿਆ ਹਿਰਦਾ ਸੁੱਚਾ ਹੋ ਜੂਗਾ, ਮਨ ਸੁੱਚਾ ਹੋ ਜੂਗਾ। ਭਾਂਡਾ ਹਸ਼ਾ ਸੋਏ ਜੋ ਤਿਸ ਭਾਵ ਸੀ, ਭਾਂਡਾ ਆਤਮ ਲੀਨ ਧੋਤਾ ਹੱਛਾ ਨਾ ਹੋਏ ਸੀ, ਕਿੱਥੇ ਧੋਈਏ ਫਿਰ ਜਾ ਕੇ ਮਨ ਦਾ ਭਾਂਡਾ, ਗੁਰੂ ਦੁਆਰਾ ਹੋਏ, ਆਹ ਜਿੱਥੇ ਬੈਠੇ ਹੋ ਹੱਛਾ, ਗੁਰੂ ਦੁਆਰਾ ਹੋਏ ਸੋਝੀ ਪਾਏ ਸੀ, ਇਹ ਤੂੰ ਦੁਆਰਾ ਧੋਏ ਹੱਛਾ ਹੋਏ ਸੀ, ਇਹ ਗੱਲ ਚੇਤੇ ਰੱਖਿਓ। ਵੇਖਿਓ ਮੈਨੂੰ ਬੇਨਤੀ ਕਰਨ ਦਿਓ, ਇਹ ਤਰਕ ਨਹੀਂ ਜੇ, ਨਾਮ ਸਿਮਰਨ ਦੀ ਅਵਸਥਾ ਆਪਣੀ ਆਪਣੀ ਹੁੰਦੀ ਆ, ਇਹ ਤਾਂ ਪਤਾ ਨਾ ਆਪਾਂ ਨੂੰ, ਨਾਮ ਸਿਮਰਨ ਦੀ ਅਵਸਥਾ ਆਪਣੀ ਆਪਣੀ ਹੁੰਦੀ ਆ। ਪਰ ਇਹ ਸੱਚ, ਜੇ ਮੈਂ ਗੁਰੂ ਦੀ ਹਜ਼ੂਰੀ 'ਚ ਬੇਨਤੀ ਕਰ ਰਿਹਾ, ਜਿਹੜਾ ਨਾਮ ਸਿਮਰਨ ਆ ਜੀ ਗੁਰਦੁਆਰੇ ਜਾਂ ਸੰਗਤ ਵਿੱਚ, ਭਲਾ ਕਿਉਂ ਜਪਣਾ? ਫਿਰ ਸੁਣ ਲੈਣੀ, ਅਵਸਥਾ ਆਪਣੀ ਆਪਣੀ ਹੈ ਤੁਹਾਡੀ ਨਾਮ ਜਪਣ ਦੀ, ਸਿਮਰਨ ਕਰਨ ਦੀ। ਸੰਗਤ ਵਿੱਚ ਕਿਉਂ ਜਪਣਾ ਹੈ, ਇਕੱਠ ਵਿੱਚ ਕਿਉਂ ਜਪਣਾ, ਗੁਰਦੁਆਰੇ ਕਿਉਂ ਜਪਣਾ? ਸਿਮਰਨ ਤਾਂ ਸੇ ਘਰ ਵੇਲੇ ਕਰਦਾ, ਅੰਮ੍ਰਿਤ ਵੇਲੇ ਘਰ ਉੱਠੇ ਹੋ ਗਏ ਤਾਂ ਵੀ ਕੀਤਾ, ਉਹ ਸ਼ਾਮ ਨੂੰ ਰਹਿ ਰਾਸ ਦਾ ਪਾਠ ਕੀਤਾ ਤਾਂ ਵੀ ਕੀਤਾ। ਜਿਹੜਾ ਸਿਮਰਨ ਹੈ ਨਾ, ਇਹ ਮਲਟੀਪਲਾਈ ਹੁੰਦਾ ਜੇ, ਤੁਸੀਂ ਸਾਰੇ ਪੜ੍ਹੇ ਲਿਖੇ ਬੈਠੇ ਜੇ, ਮੈਂ ਤਾਂ ਇੱਥੋਂ ਤੱਕ ਨਹੀਂ। ਸਿਮਰਨ ਜਿਹੜਾ ਇਹ ਮਲਟੀਪਲਾਈ ਹੁੰਦਾ ਜੀ, ਤੁਸੀਂ ਹੈਰਾਨ ਹੋਵੋਗੇ ਇਹਦਾ ਕੀ ਅਰਥ ਆ, ਇਹਦਾ ਕੀ ਮਤਲਬ ਆ, ਸੰਗਤ ਵਿੱਚ ਬੈਠਣ ਦਾ ਕੀ ਭਾਵ ਆ। ਕਿਤੇ ਵੀ ਇਹ ਨਹੀਂ ਭਾਵੇਂ, ਆਪਾਂ ਗਿਣਤੀ ਦੱਸ ਰਹੇ ਕਿੰਨੀ, ਕਿਤੇ 100 ਪ੍ਰਾਣੀ ਬੈਠਾ, 200 ਸਰੀਰ ਬੈਠੇ ਆ, ਖਿਆਲ ਨਾ ਸੁਣਿਓ ਇਹਦਾ ਮਤਲਬ ਕੀ ਆ। ਸਿਮਰਨ ਜਿਹੜਾ ਸੰਗਤ 'ਚ ਇਕੱਠ 'ਚ ਬਹਿ ਕੇ ਗੁਰੂ ਦੇ ਪਿਆਰਿਆਂ 'ਚ ਬਹਿ ਕੇ ਕਿਉਂ ਕਰਨਾ ਹੈ, ਜਿੱਥੇ ਕਿਤੇ 100 ਪ੍ਰਾਣੀ 200 ਪ੍ਰਾਣੀ ਬੈਠਾ, 200 ਪ੍ਰਾਣੀ ਬੈਠਾ ਹੋਇਆ ਸਿਮਰਨ ਕਰਨ ਵਾਸਤੇ, ਕਿਤੇ ਵੀ ਬੈਠੇ ਆਪਾਂ ਸੰਗਤ 'ਚ। ਜਦੋਂ ਰਸਨਾ ਤੋਂ ਇੱਕ ਵਾਰੀ ਨਿਕਲਿਆ, ਸਾਰੇ ਆਖੋ ਸਤਨਾਮ ਸ਼੍ਰੀ ਵਾਹਿਗੁਰੂ, ਸਤਨਾਮ ਸ਼੍ਰੀ ਵਾਹਿਗੁਰੂ, ਸਤਨਾਮ ਸ਼੍ਰੀ ਵਾਹਿਗੁਰੂ। ਇੱਕ ਵਾਰੀ ਨਿਕਲਿਆ ਵਾਹਿਗੁਰੂ ਵਾਹਿਗੁਰੂ, ਇੱਕ ਵਾਰੀ ਆਖਿਆ, ਕਿਤਨੇ ਪ੍ਰਾਣੀ ਬੈਠੇ, 200 ਬੈਠਾ ਹੋਇਆ ਕਿਤੇ, ਇੱਕ ਦਲੀਲ ਦੇ ਰਿਹਾ ਸਿਰਫ, 200 ਪ੍ਰਾਣੀ ਬੈਠਾ। ਕਿੰਨੀ ਵਾਰੀ ਵਾਹਿਗੁਰੂ ਆਖਿਆ ਗਿਆ, 200 ਵਾਰੀ ਆਖਿਆ ਗਿਆ। ਮੈਂ ਆਪਣੀ ਜ਼ਬਾਨ ਤੋਂ, ਮੈਂ ਆਪਣੀ ਰਸਨਾ ਤੋਂ ਇੱਕ ਵਾਰੀ ਵਾਹਿਗੁਰੂ ਆਖਿਆ ਵਾ, ਜਿਤਨੀ ਆਵਾਜ਼ ਬੈਠੀ ਆ, ਜਿਤਨੀ ਆਵਾਜ਼ ਆ, ਕਿਤਨੀ ਵਾਰੀ ਵਾਹਿਗੁਰੂ ਆਖਿਆ ਗਿਆ, 200 ਵਾਰੀ। ਕਿੰਨੇ ਕੰਨ ਆ ਮੇਰੇ, 2 ਕੰਨ ਨੇ, 200 ਵਾਰੀ ਇਹਨੇ ਸੁਣਿਆ, 200 ਦੀ ਆਵਾਜ਼ ਦੂਜੇ ਨੇ ਸੁਣੀ, ਕਿੰਨੀ ਵਾਰੀ ਸੁਣ ਲਿਆ ਜੇ, 400 ਵਾਰੀ ਆਖਿਆ ਇੱਕ ਵਾਰੀ ਵਾਹਿਗੁਰੂ ਆ। ਹੋ ਸਕਦਾ ਕਿਤੇ ਹੋਰ ਇੰਨਾ ਫਲ ਮਿਲ ਸਕਦਾ ਕਿਤੇ ਹੋਰ? ਸੰਗਤ ਵਿੱਚ ਕਿਉਂ ਜਪਣਾ, ਕਿਉਂ ਆਰਾਧਨਾ ਵਾ, ਕੋਈ ਜੁੜਿਆ ਹੋਇਆ ਕਿਤੇ, ਕੋਈ ਜੁੜੀ ਆਤਮਾ ਉਸ ਗੁਰੂ ਕੀ ਸੰਗਤ ਵਿੱਚ ਬੈਠੀ ਹੈ ਅਤੇ ਉਹਦੇ ਜੁੜੇ ਹੋਏ ਦੀ ਆਵਾਜ਼ ਤੁਹਾਡੇ ਕੰਨਾਂ 'ਚ ਪੈ ਗਈ, ਇਹ ਸੱਚ ਜੇ ਮੈਨੂੰ ਗੁਰੂ 'ਤੇ ਭਰੋਸਾ ਵਾ, ਇਹ ਸੱਚ ਜੇ ਕਿਸੇ ਜੁੜੇ ਹੋਏ ਦੀ ਆਵਾਜ਼ ਵੀ ਮੇਰੇ ਕੋਲ ਨਹੀਂ ਜੁੜਿਆ ਗਿਆ, ਪਰ ਜੇ ਕਿਸੇ ਜੁੜੇ ਹੋਏ ਦੀ ਆਵਾਜ਼ ਵੀ ਕਿਤੇ ਮੇਰੇ ਕੰਨਾਂ 'ਚ ਆ ਕੇ ਗੂੰਜ ਗਈ ਵਾਹਿਗੁਰੂ, ਜੁੜਿਆ ਹੋਇਆ ਜੋੜ ਦਿੰਦਾ ਜਗ ਦਾ ਦੀਵਾ, ਜਗਾ ਦਿੰਦਾ ਬੁਝੇ ਨੂੰ, ਜਪਿਆ ਕਰੋ। ਭਾਈ ਸਾਹਿਬ ਭਾਈ ਵੀਰ ਸਿੰਘ ਹੋਰਾਂ ਪਤਾ ਕੀ ਲਿਖਿਆ ਜੀ, ਇਹ ਗੱਲ ਕਹਿ ਕੇ ਖਿਮਾ ਮੰਗਣ ਲੱਗਾ ਮੈਂ, ਆਪ ਛੱਡ ਸਦਾ ਰਹੇ ਪਰਣੇ, ਗੁਰਬਿਨ ਅਵਰ ਨਾ ਜਾਣੇ ਕੋਏ, ਵਾਹਿਗੁਰੂ ਵਾਹਿਗੁਰੂ ਤੋਂ ਬਿਨਾਂ ਮੈਂ ਨਹੀਂ ਹੋਰ ਕਿਸੇ ਨੂੰ ਜਾਣਦਾ, ਮੈਨੂੰ ਤਾਂ ਤੇਰਾ ਪਤਾ ਹੀ ਮੇਰੇ ਮਾਲਕਾ। ਬਾਣੀ ਪੜ੍ਹਾਂ, ਨਾਮ ਜਪਾਂ, ਸਿਮਰਨ ਕਰਾਂ, ਕਥਾ ਕਰਾਂ, ਕੀਰਤਨ ਕਰਾਂ, ਕਥਾ ਸੁਣਾ, ਕੀਰਤਨ ਸੁਣਾ, ਬਾਣੀ ਸੁਣਾ, ਬਾਣੀ ਪੜ੍ਹਾਂ, ਸੰਗਤ ਕਰਾਂ, ਸੇਵਾ ਕਰਾਂ, ਮੈਨੂੰ ਤੇਰੇ ਤੋਂ ਬਿਨਾਂ ਕੁਛ ਨਹੀਂ ਆਉਂਦਾ, ਮੈਂ ਤਾਂ ਤੇਰੇ ਨਾਲ ਹੀ ਜੁੜਨਾ ਹੈ। ਭਾਈ ਵੀਰ ਸਿੰਘ ਹੋਰੀ ਪਤਾ ਕੀ ਲਿਖਦੇ ਜੀ ਇੱਕ ਜਗ੍ਹਾ 'ਤੇ, ਕਹਿੰਦੇ ਵਾਹਿਗੁਰੂ ਵਾਹਿਗੁਰੂ ਕੀ ਹੈ, ਪਰਮੇਸ਼ੁਰ ਦਾ ਨਾਮ। ਵਾਹਿਗੁਰੂ ਕੀ ਹੈ, ਪਰਮੇਸ਼ੁਰ ਦਾ ਨਾਮ, ਭਰੋਸਾ ਨਾ ਆਪਣਾ ਨੂੰ, ਵਾਹਿਗੁਰੂ ਹੈ ਪਰਮੇਸ਼ੁਰ ਦਾ ਨਾਮ। ਭਾਈ ਸਾਹਿਬ ਪਤਾ ਕੀ ਲਿਖਦੇ, ਬੜੀ ਪਿਆਰੀ ਬਾਤ ਲਿਖੀ ਉਹਨਾਂ ਨੇ, ਕਹਿੰਦੇ ਜਦੋਂ ਕਿਸੇ ਦਾ ਨਾਂ ਲੈ ਕੇ ਆਵਾਜ਼ ਮਾਰੀਏ ਤਾਂ ਕੀ ਕਰਦਾ ਫਿਰ, ਉਹ ਸਾਡੇ ਵੱਲ ਨੂੰ ਆ ਜਾਂਦਾ, ਉਹ ਕਿਸੇ ਦਾ ਨਾਂ ਲੈ ਕੇ ਉਹਨੂੰ ਆਵਾਜ਼ ਮਾਰੋ ਨਾ ਜੀ, ਉਹ ਸਾਡੇ ਵੱਲ ਨੂੰ ਆ ਜਾਂਦਾ। ਕਹਿੰਦੇ ਪਿਆਰ ਵਿੱਚ ਭਿੱਜ ਕੇ ਵਾਹਿਗੁਰੂ 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 ਜਪਣਾ ਕਰੀ, ਮੈਂ ਦਾਅਵੇ ਨਾਲ ਕਹਿੰਦਾ ਵਾਹਿਗੁਰੂ ਤੇਰੇ ਕੋਲ ਬੈਠਾ ਹੋਏਗਾ ਅਕਾਲ ਪੁਰਖ, ਕਿਉਂਕਿ ਉਹਨੇ ਕਿਤਿਓਂ ਚੱਲ ਕੇ ਥੋੜ੍ਹੀ ਆਉਣਾ ਵਾ। ਸੰਸਾਰੀ ਬੰਦਾ ਜਿਹੜਾ ਨਾ, ਸੰਸਾਰੀ ਇਨਸਾਨ ਹੈ ਜਿਹੜਾ, ਉਹਨੂੰ ਤਾਂ ਮੈਂ ਆਵਾਜ਼ ਮਾਰਾਂ ਵੀ ਇੱਧਰ ਆ, ਉਹਦਾ ਨਾਂ ਲੈ ਕੇ ਆਵਾਜ਼ ਮਾਰਾਂ, ਉਹਨੇ ਕਿਤਿਓਂ ਚੱਲ ਕੇ ਆਉਣਾ। ਪਰਮਾਤਮਾ ਨੇ ਚੱਲ ਕੇ ਨਹੀਂ ਆਉਣਾ, ਪ੍ਰਗਟ ਹੋਣਾ, ਪ੍ਰਗਟ ਹੋਣਾ ਉਹਨੇ, ਪਰ ਪਿਆਰ ਵਿੱਚ ਭਿੱਜ ਕੇ, ਪ੍ਰੇਮ ਵਿੱਚ ਭਿੱਜ ਕੇ ਉਹਨੂੰ ਜਪਿਆ ਕਰ, ਅਰਾਧਿਆ ਕਰ, ਪੁਕਾਰਿਆ ਕਰ, ਅੰਤਸ਼ ਕਰਨ ਦੇ ਵਿੱਚੋਂ ਆਪਣੀ ਆਤਮਾ 'ਚੋਂ ਝੋਲੀ ਅੱਡ ਕੇ ਉਹਦੇ ਅੱਗੇ ਤਰਲਾ ਲਿਆ ਕਰ, ਵਾਹਿਗੁਰੂ ਤੇਰੀ ਸ਼ਰਨ ਵਿੱਚ ਆ ਗਏ ਹਾਂ, ਅਸੀਂ ਗੁਨਾਹਗਾਰ ਹਾਂ, ਜਨਮਾਂ ਜਨਮਾਤਰਾਂ ਦੇ ਤੇਰੇ ਤੋਂ ਵਿਛੜੇ ਹਾਂ, ਤੇਰੀ ਸ਼ਰਨ ਵਿੱਚ ਆ ਗਏ ਹਾਂ, ਸਾਨੂੰ ਬਖਸ਼ ਲਾ, ਜਨਮ ਸਫਲਾ ਕਰ ਦੇ ਸਾਡਾ, ਸਾਰੇ ਗੁਨਾਹ ਸਾਡੇ ਬਖਸ਼ ਕੇ ਸਾਨੂੰ ਆਪਣੇ ਸੀਨੇ ਨਾਲ ਲਾ ਲਾ, ਆਪਣਾ ਬਣਾ ਲਾ। ਇਹ ਅਰਦਾਸ ਕਰਿਆ ਕਰੋ ਅਤੇ ਜਪਿਆ ਕਰੋ, ਕਹਿ ਕੇ ਸਮਾਪਤੀ ਕਰਾਂ। ਰੱਖ ਹੋ ਆਪਣੀ ਸ਼ਰਨ ਪ੍ਰਭ ਮੋਹੇ, ਕਿਰਪਾ ਤਾਰੇ ਸੇਵਾ ਕਛੂ ਨਾ ਜਾਣੂ, ਨੀਚ ਮੂਰਖ ਆ ਰੇ, ਮੈਂ ਨੀਚ ਵਾਂ, ਮੈਂ ਮੂਰਖ, ਮੈਨੂੰ ਸੇਵਾ ਭਗਤੀ ਨਹੀਂ ਕਰਨੀ ਆਉਂਦੀ, ਪਰ ਮੈਨੂੰ ਇੱਕ ਗੱਲ ਆਉਂਦੀ ਊ, ਪਤਾ ਕਿਹੜੀ, ਮਾਣ ਕਰੋ ਤੁਹਾਡੇ ਉੱਪਰੇ ਮੇਰੇ ਪ੍ਰੀਤਮ ਪਿਆਰੇ, ਮੇਰੇ ਕੋਲ ਭਾਵੇਂ ਕੁਝ ਹੈਗਾ ਅਤੇ ਭਾਵੇਂ ਨਹੀਂ ਹੈਗਾ, ਪਰ ਮੈਨੂੰ ਇਸ ਗੱਲ ਦਾ ਭਰੋਸਾ ਮੇਰੇ ਮਾਲਕ ਕੋਲ ਤਾਂ ਹੈਗਾ ਨਾ ਸਭ ਕੁਛ। ਵੇਖੋ ਕਿੱਡੀ ਕਮਾਲ ਦੀ ਗੱਲ, ਐਡਾ ਭਰੋਸਾ ਰੱਖਿਆ ਕਰੋ ਸਤਿਗੁਰ ਤੇ। ਕਹਿੰਦੇ ਮੇਰੇ ਕੋਲ ਕੁਝ ਨਹੀਂ ਹੈਗਾ, ਨੀਚ ਵਾਂ ਮੈਂ, ਮੂਰਖ ਵਾਂ, ਪਰ ਇੱਕ ਗੱਲ ਹੀ ਮੇਰੇ ਕੋਲ, ਮਾਣ ਕਰੋ ਤੁਧ ਉਪਰੇ। ਕਿਉਂ ਕਿਉਂ ਤੇਰੇ ਤੇ ਮਾਣ ਕਰਦਾ ਵੀ ਮੈਂ? ਕਿਉਂਕਿ ਤੂੰ ਮੇਰਾ ਪ੍ਰੀਤਮ ਹੈ ਤੇ ਤੂੰ ਮੇਰਾ ਪਿਆਰਾ ਆ। ਮਾਣ ਕਰੋ ਤੁਧ ਉਪਰੇ, ਮੇਰੇ ਪ੍ਰੀਤਮ ਪਿਆਰੇ। ਗੁਰੂ ਨਾਨਕ ਸਤਿਗੁਰੂ, ਹੇ ਦਸ਼ਮੇਸ਼ ਪਿਤਾ, ਧੰਨ ਗੁਰੂ ਗ੍ਰੰਥ ਸਾਹਿਬ ਦਾਤਾ ਜੀ, ਤੁਸੀਂ ਮੇਰੇ ਪ੍ਰੀਤਮ ਹੋ, ਤੁਸੀਂ ਮੇਰੇ ਪਿਆਰੇ ਜੇ। ਤੁਹਾਡੇ ਨਾਲ ਮੇਰੀ ਪ੍ਰੀਤ ਆ, ਤੇਰੀ ਸ਼ਰਨ ਵਿੱਚ ਆ ਗਿਆ, ਮੇਰੇ ਗੁਨਾਹ ਬਖਸ਼ ਕੇ ਮੈਨੂੰ ਆਪਣਾ ਬਣਾ ਲਾ। ਐਸੀ ਭਾਵਨਾ ਨਾਲ ਜਪੋਗੇ, ਅਰਾਧੋਗੇ, ਬਾਂਹ ਫੜ ਕੇ, ਉਹ ਸਤਿਗੁਰ ਮੇਰਾ ਆ ਵੀ ਲੋਕ ਸਫਲਾ, ਪਰਲੋਕ ਵੀ ਸੁਹੇਲਾ ਬਣਾ ਦੇਗਾ। ਇਹ ਲੋਕ ਸੁਖੀਏ, ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਜੀ ਸਾਰੀਆਂ ਸੰਗਤਾਂ ਦੀਆਂ। ਦਾਤਾ ਜੀ ਝੋਲੀਆਂ ਭਰਨ, ਸਭਨਾਂ ਨੂੰ ਆਪਣੇ ਦਰੋਂ ਕਰੋ, ਨਾਮ ਦਾ ਮੀਂਹ ਬਰਸਾ ਕੇ ਸਭਨਾਂ ਦੀ ਝੋਲੀ 'ਚ ਨਾਮ ਸਿਮਰਨ, ਗੁਰਸਿੱਖੀ ਦੀ ਦਾਤ ਮੇਰੇ ਸ਼ਹਿਨਸ਼ਾਹ ਪਾ ਕੇ ਸਦਾ ਵਾਸਤੇ ਸਾਡੀ ਬਾਂਹ ਫੜ ਕੇ ਸਾਨੂੰ ਆਪਣਾ ਬਣਾ ਲੈਣ। ਭੁੱਲਾਂ ਚੁੱਕਾਂ ਦੀ ਮੁਆਫ਼ੀ, ਸਭ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।